ਸਤਿਗੁਰੂ ਜੀ ਸਾਨੂੰ ਪੈਸੇ ਦੀ ਬੜੀ ਜ਼ਰੂਰਤ ਹੈ, ਦੇਸ਼ ਵਿੱਚ ਕਾਲ ਪਿਆ ਹੋਇਆ, ਘਰ ਵਿੱਚ ਬੱਚਿਆਂ ਨੂੰ ਖਾਣ ਲਈ ਭੋਜਨ ਨਹੀਂ ਮਿਲਦਾ, ਧੀਆਂ ਪੁੱਤਰ ਵਿਆਹਣ ਯੋਗ ਹੋਏ ਪਏ ਨੇ, ਉਹਨਾਂ ਦੇ ਵਿਆਹ ਕਰਨੇ ਹੈ, ਧੀਆਂ ਦੇ ਦਾਜ ਦਾ ਸਮਾਨ ਤਿਆਰ ਕਰਨਾ ਹੈ। ਇਸ ਲਈ ਪਿਤਾ ਜੀਓ, ਸਾਡੀਆਂ ਆਰਥਿਕ ਤੰਗੀਆਂ ਨੂੰ ਸਮਝਦੇ ਹੋਏ ਅੱਗੇ ਜਾਣ ਤੋਂ ਪਹਿਲਾਂ ਸਾਡੀਆਂ ਤਨਖਾਹਾਂ ਦਿੰਦੇ ਜਾਓ। ਸਤਿਗੁਰਾਂ ਨੇ ਕਿਹਾ, ਭਾਈ ਸਿੰਘੋ ਥੋੜ੍ਹਾ ਅੱਗੇ ਚੱਲੋ, ਅੱਗੇ ਚੱਲ ਕੇ ਤੁਹਾਡੀਆਂ ਤਨਖਾਹਾਂ ਦੇਵਾਂਗੇ। ਪਰ ਉਹਨਾਂ ਮਲਵਈਆਂ ਸੋਚਿਆ, ਬਈ ਗੁਰੂ ਜੀ ਕੋਲ ਪੈਸਾ ਤਾਂ ਕੋਈ ਹੈ ਨਹੀਂ, ਸਿਰਫ ਲਾਰੇ ਲਾ ਕੇ ਅੱਗੇ ਲਿਜਾ ਰਹੇ ਨੇ, ਜਦੋਂ ਇਹ ਮਾਲਵੇ ਦੀ ਹੱਦ ਲੰਘ ਗਏ ਫਿਰ ਇਹਨਾਂ ਕਦੋਂ ਤਨਖਾਹਾਂ ਦਿੱਤੀਆਂ। ਉਹਨਾਂ ਗੁਰੂ ਸਾਹਿਬ ਦੇ ਘੋੜੇ ਦੀਆਂ ਵਾਗਾਂ ਫੜ ਕੇ ਕਿਹਾ, ਅੱਗੇ ਹੋ ਸਤਿਗੁਰਾਂ ਨੂੰ ਕਹਿ ਰਹੇ ਸੀ, ਤਲਬ ਅਸਾਂ ਚੋਂ ਕਿਸੇ ਦੀ ਤਰੀ ਕੋਈ ਨਹੀਂ, ਸਾਡੇ ਕਿਸੇ ਸਿਪਾਹੀ ਦੀ ਤਰੀ ਉੱਤੇ ਪਾਈ ਇੱਕ ਵੀ ਤੁਸਾਂ ਨੇ ਧਰੀ ਕੋਈ ਨਹੀਂ, ਢਾਲਾਂ ਭਰ ਭਰ ਦਿਆਂਗਾ ਆਖਦੇ ਸੋ, ਸਿਰਫ ਲਾਏ ਲਾਰੇ ਗੱਲ ਸਰੀ ਕੋਈ ਨਹੀਂ, ਹੋਈ ਰਕਮ ਇਕੱਠੀ ਜੇ ਨਾ ਹੁਣ ਤੀਕਰ, ਫਿਰ ਤੁਸਾਂ ਤੋਂ ਜਾਣੀ ਇਹ ਭਰੀ ਕੋਈ ਨਹੀਂ। ਗੁੱਸੇ ਵਿੱਚ ਆ ਕੇ ਉਹਨਾਂ ਮਲਵਈਆਂ ਨੇ ਕਿਹਾ, ਮਾਇਆ ਨਹੀਂ ਹੈ ਤੁਸਾਂ ਦੇ ਕੋਲ ਜੇਕਰ, ਫਿਰ ਫੌਜਾਂ ਬਣਾਉਣ ਦਾ ਕੀ ਫਾਇਦਾ, ਡੇਰਾ ਮੱਲ ਕੇ ਸਾਧੂਆਂ ਵਾਂਗ ਬੈਠੋ, ਸ਼ਾਹੀ ਸ਼ਾਨ ਦਿਖਾਉਣ ਦਾ ਕੀ ਫਾਇਦਾ। ਗੁਰੂ ਸਾਹਿਬ ਉਹਨਾਂ ਸਿੰਘਾਂ ਵੱਲ ਦੇਖ ਕੇ ਸੋਚ ਰਹੇ ਸਨ ਕਿ ਮਾਇਆ ਦੀ ਕਮੀ ਤੇ ਪੈਸੇ ਦਾ ਲਾਲਚ ਇਨਸਾਨ ਨੂੰ ਕਿੰਨਾ ਨੀਵਾਂ ਕਰ ਦਿੰਦਾ ਹੈ। ਸਤਿਗੁਰਾਂ ਨੇ ਉਹਨਾਂ ਮਲਵਈਆਂ ਨੂੰ ਹੱਸ ਕੇ ਕਿਹਾ, ਹੱਸ ਸ੍ਰੀ ਦਸ਼ਮੇਸ਼ ਜੀ ਕਿਹਾ ਅੱਗੋਂ, ਹੁਣ ਸਾਡਾ ਵੀ ਫੈਸਲਾ ਸੁਣੋ ਸਾਰੇ, ਸਿੱਖੀ ਇਸ ਪਾਸੇ ਮਾਇਆ ਉਸ ਪਾਸੇ, ਕੋਈ ਇੱਕ ਹੁਣ ਦੋਹਾਂ ਚੋਂ ਚੁਣੋ ਸਾਰੇ, ਜੇਕਰ ਚਾਹੀਦੀ ਸਿੱਖੀ ਤਾਂ ਹੰਸ ਬਣ ਕੇ ਪਾਣੀ ਵਿੱਚ ਰਲਿਆ ਦੁੱਧ ਪੁਣੋ ਸਾਰੇ, ਮਾਇਆ ਚਾਹੋ ਤਾਂ ਪੱਥਰ ਤੇ ਲੀਕ ਵਾਂਗੂ ਮਾਇਆ ਮਿਲੇਗੀ, ਦਿਲਾਂ ਤੋਂ ਖੁਣੋ ਸਾਰੇ। ਸਤਿਗੁਰਾਂ ਨੇ ਫੇਰ ਕਿਹਾ, ਜੇਕਰ ਸਿੱਖ ਹੋ ਰੱਖਣਾ ਸਿਰਕ ਸਿੱਖੋ, ਪੈਸਾ ਪੈਸਾ ਤਨਖਾਹ ਦਾ ਤਾਰਾਂਗਾ ਮੈਂ, ਅੱਗੇ ਪੰਥ ਲਈ ਸਭ ਕੁਝ ਵਾਰ ਆਇਆ, ਹੁਣ ਕੀ ਜਾਣ ਨਾ ਪੰਥ ਤੋਂ ਵਾਰਾਂਗਾ ਮੈਂ। ਪਰ ਉਹਨਾਂ ਮਲਵਈਆਂ ਨੇ ਗੁਰੂ ਸਾਹਿਬ ਦੀਆਂ ਗੱਲਾਂ ਨੂੰ ਅਣਸੁਣੀਆਂ ਕਰਦੇ ਹੋਏ ਆਪਣੀਆਂ ਤਨਖਾਹਾਂ ਲੈਣ ਲਈ ਜਿੱਦ ਕੀਤੀ ਤਾਂ ਗੁਰੂ ਜੀ ਨੇ ਇੱਕ ਬਰੋਟੇ ਵੱਲ ਹੱਥ ਕਰਕੇ ਕਿਹਾ, ਸਿੰਘੋ ਉਹ ਬਰੋਟਾ ਦਿਖਾਈ ਦਿੰਦਾ ਨਾ, ਉੱਥੇ ਚੱਲੋ, ਉੱਥੇ ਚੱਲ ਕੇ ਤੁਹਾਡੀਆਂ ਤਨਖਾਹਾਂ ਦੇਵਾਂਗੇ। ਗੁਰੂ ਜੀ ਨੇ ਉੱਥੇ ਪਹੁੰਚ ਕੇ ਇੱਕ ਬੋਹੜ ਦੇ ਦਰਖਤ ਥੱਲੇ ਆਪਣਾ ਆਸਣ ਲਾਇਆ ਤੇ ਅਕਾਲ ਪੁਰਖ ਨੂੰ ਕੀਤਾ ਯਾਦ। ਜਦੋਂ ਅਕਾਲ ਪੁਰਖ ਨੂੰ ਆਪਣੇ ਪੁੱਤਰ ਤੇ ਪਈ ਭੀੜ ਦਾ ਪਤਾ ਲੱਗਿਆ ਤਾਂ ਉਹਨਾਂ ਝੱਟ ਖਜ਼ਾਨੇ ਦੇ ਮੁਖੀ ਕਬੀਰ ਭੰਡਾਰੀ ਨੂੰ ਮਾਇਆ ਦੇ ਕੇ ਭੇਜਿਆ। ਕਬੀਰ ਭੰਡਾਰੀ ਸੇਵਾਦਾਰ ਦਾ ਰੂਪ ਧਾਰ ਕੇ ਆਪ ਗੁਰੂ ਜੀ ਨੂੰ ਮੋਹਰਾਂ ਭੇਟ ਕਰਨ ਲਈ ਆਇਆ। ਕਬੀਰ ਭੰਡਾਰੀ ਨੇ ਖੱਚਰ ਤੋਂ ਲਾ ਕੇ ਮੋਹਰਾਂ ਦੀਆਂ ਥੈਲੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕੀਤੀਆਂ ਤੇ ਦਰਸ਼ਨ ਕਰਕੇ ਵਾਪਸ ਮੁੜ ਗਿਆ। ਸਤਿਗੁਰੂ ਜੀ ਨੇ ਸਾਰੇ ਬਰਾੜਾਂ ਨੂੰ ਬੁਲਾਇਆ ਅਤੇ ਕਿਹਾ, ਇੱਕ ਇੱਕ ਕਰਕੇ ਆਪਣੀਆਂ ਤਨਖਾਹਾਂ ਲੈਂਦੇ ਜਾਓ, ਜਿਹੜਾ ਜਵਾਨ ਅੱਗੇ ਆਉਂਦਾ ਤਾਂ ਸਤਿਗੁਰੂ ਜੀ ਉਸ ਨੂੰ ਪੁੱਛਦੇ, ਹਾਂ ਭਾਈ ਮਾਇਆ ਚਾਹੀਦੀ ਹੈ ਜਾਂ ਸਿੱਖੀ, ਤਾਂ ਅੱਗੋਂ ਜਵਾਬ ਮਿਲਦਾ, ਮਾਇਆ ਪਹਿਲਾਂ ਤੇ ਸਿੱਖੀ ਬਾਅਦ ਚ। ਸਤਿਗੁਰੂ ਜੀ ਮੋਹਰਾਂ ਦੀ ਢਾਲ ਭਰ ਕੇ ਉਸ ਦੀ ਝੋਲੀ ਵਿੱਚ ਪਾ ਦਿੰਦੇ ਤੇ ਅੱਗੇ ਤੋਰ ਦਿੰਦੇ। ਚੋਜੀ ਪ੍ਰੀਤਮ ਮਾਇਆ ਦੇ ਲਾਲਚ ਵਿੱਚ ਆਏ ਹੋਏ ਉਹਨਾਂ ਮਲਵਈਆਂ ਨੂੰ, ਉਹਨਾਂ ਬਰਾੜਾਂ ਨੂੰ ਮੋਹਰਾਂ ਦੀਆਂ ਢਾਲਾਂ ਭਰ ਭਰ ਕੇ ਦਿੰਦੇ ਹੋਏ ਉਹਨਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰ ਰਹੇ ਨੇ। ਉਹ ਵਾਰਤਾ ਲਾਲ ਬਾਈ ਵਾਲੇ ਜੱਥੇ ਵੱਲੋਂ ਇਉਂ ਪੇਸ਼ ਕੀਤੀ ਜਾ ਰਹੀ ਹੈ।
ਅਗਲੇ ਦਿਨ ਪ੍ਰਭਾਤ ਨੂੰ ਹੋ ਗਈ ਜਦੋਂ ਸਵੇਰ, ਸੇਵਕ ਬਣ ਕੇ ਗੁਰਾਂ ਦਾ ਆ ਗਿਆ ਆਪ ਕਬੀਰ। ਉਹ ਸ੍ਰੀ ਪਰਮ ਪੁਰਖ ਨੂੰ ਜੀ ਗੁਰਾਂ ਨੇ ਆਖਿਆ, ਕਰਨੀ ਮੇਰਾ ਖੱਚਰ ਅਸ਼ਰਫੀਆਂ ਦੀ ਲੈ ਕੇ ਆ ਗਿਆ ਆਪ ਕਬੀਰਾ। ਉਸੀ ਵੇਲਾ ਅੰਮ੍ਰਿਤ ਦਾ ਸਤਗੁਰ ਫੇਰ ਰਹੇ ਸਨ ਮਾਲਾ, ਅੱਜ ਦੇਨ ਬਰਾੜਾ ਨੂੰ ਸਤਗੁਰ ਮੋਰਾ ਪਰ ਪਰ ਟਾਲਾ। ਕੱਲ ਕੇ ਇੱਕ ਸੇਵਕ ਨੂੰ ਗੁਰਾਂ ਨੇ ਕੁੱਲ ਬਰਾੜ ਬੁਲਾ ਲੇ, ਲੈ ਪਰਤ ਜਵਾਨਾਂ ਦੀ ਕੋਲੇ ਲੇਖਾਂ ਕਾਰ ਬਹਾਲੇ। ਸਭ ਹਾਜ਼ਰ ਹੋ ਗਏ ਬਣ ਕੇ ਖੜੇ ਬਹਾਦਰ ਪਾਲਾ, ਅੱਜ ਦੇਨ ਬਰਾੜਾ ਨੂੰ ਸਤਗੁਰ ਮੋਰਾ ਪਰ ਪਰ ਟਾਲਾ। ਕੱਲੇ ਕੱਲੇ ਨੇ ਜੀ ਲੈ ਲਈਆਂ ਸਤਗੁਰ ਤੋਂ ਤਨਖਾਹਾਂ, ਚੋਲੀ ਵਿੱਚ ਮੋਰਾਂ ਪਾ ਗੱਭਰੂ ਵੱਧਦੇ ਜਾਣ ਅਗਾਹਾਂ। ਤੜਕੇ ਤੋਂ ਲੱਗਿਆਂ ਨੂੰ ਪੈ ਗਈਆਂ ਸ਼ਾਮ ਦੀਆਂ ਤਰਕਾਲਾ, ਅੱਜ ਦੇਨ ਬਰਾੜਾ ਨੂੰ ਸਤਗੁਰ ਮੋਰਾਂ ਪਰ ਪਰ ਟਾਲਾ। ਸਾਰਿਆਂ ਨੂੰ ਤਲਬ ਮਿਲੀ ਕੇਵਲ ਰਹਿ ਗਿਆ ਭਾਈ ਦਾਨਾ, ਸਤਗੁਰ ਨੇ ਸੱਦ ਲਿਆ ਤੂੰ ਕਿਉਂ ਖੜੇ ਦਰੇਡੇ ਸਾਨਾ। ਤੈ ਪਿਆ ਚਰਨਾ ਤੇ ਅੱਖਿਓ ਹੰਝੂ ਵਗਣ ਕਰਾਲਾ, ਅੱਜ ਦੇਨ ਬਰਾੜਾ ਨੂੰ ਸਤਗੁਰ ਮੋਰਾਂ ਪਰ ਪਰ ਟਾਲਾ। तैनू वेख न जामे मेवा, तू मोरी दलदा है मूहो मंग के ना।